ਅੱਜ ਦੀਆਂ ਮੁੱਖ ਖਬਰਾਂ ਵਿੱਚ ਕੋਵਿਡ 19 ਪ੍ਰਬੰਧਨ ਸੰਬੰਧੀ ਫੈਡਰਲ ਸਰਕਾਰ ਦੇ ਨਵੇਂ ਐਲਾਨ, ਸਰਕਾਰ ਵੱਲੋਂ ਮਾਨਸਿਕ ਸਿਹਤ ਸੇਵਾਵਾਂ ਵਿੱਚ ਕੁਝ ਕਟੌਤੀ ਅਤੇ ਆਸਟ੍ਰੇਲੀਆ ਵੱਲੋਂ ਦੂਜੇ ਕ੍ਰਿਕਟ ਟੈਸਟ ਮੈਚ ਵਿੱਚ ਵੈਸਟ ਇੰਡੀਜ਼ ਨੂੰ ਕਰਾਰੀ ਹਾਰ, ਲੜੀ 2-0 ਨਾਲ ਜਿੱਤੀ। SBS ਪੰਜਾਬੀ ਵੱਲੋਂ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ ਅਤੇ ਹੁਣ ਸੋ ਖਬਰਾਂ ਤਫਸੀਲ ਨਾਲ। ਫੈਡਰਲ ਸਰਕਾਰ ਹੁਣ ਕੋਵਿਡ 19 ਦੇ ਪ੍ਰਬੰਧਨ ਲਈ ਕੀਤੇ ਗਏ ਆਪਾਤਕਾਲੀਨ ਉਪਾਵਾਂ ਤੋਂ ਬਾਹਰ ਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਰਹੀ ਹੈ। ਇਸ ਤਹਿਤ ਕੋਵਿਡ 19 ਦੇ PCR ਟੈਸਟ ਲਈ ਹੁਣ ਡਾਕਟਰ ਤੋਂ ਯਾਨੀ ਕਿ GP ਤੋਂ ਪਰਚੀ ਲਿਖਵਾਉਣੀ ਪਿਆ ਕਰੇਗੀ। 1 ਜਨਵਰੀ ਤੋਂ ਹਸਪਤਾਲਾਂ ਵਿੱਚ ਕੋਵਿਡ 19 ਦੇ ਮਰੀਜ਼ਾਂ ਦੇ ਖਰਚੇ ਫੈਡਰਲ ਅਤੇ ਰਾਜ ਸਰਕਾਰਾਂ ਮਿਲ ਕੇ ਚੁੱਕਣਗੀਆਂ। ਸਿਹਤ ਸੁਵਿਧਾਵਾਂ ਦੇ ਮੰਤਰੀ ਮਾਰਕ ਪਟਲਰ ਨੇ ਆਖਿਆ ਹੈ ਕਿ ਇਹ ਤਬਦੀਲੀਆਂ ਨਿਸ਼ਚਿਤ ਕਰਨਗੀਆਂ ਕਿ ਇਸ ਦਾ ਮਾੜਾ ਅਸਰ ਕਮਜ਼ੋਰ ਤਬਕਿਆਂ ਉੱਤੇ ਨਾ ਪਵੇ।
This plan strikes the right balance, we're confident, to protect vulnerable Australians, to protect the integrity of our health and hospital system while transitioning safely out of the emergency phase of the pandemic. We're also extending existing arrangements to ensure that vulnerable groups in particular in the community are protected. They particularly relate to residential aged care, to residential disability care and to First Nations communities.
ਇਸ ਦੌਰਾਨ ਆਸਟ੍ਰੇਲੀਆ ਦੇ ਚੀਫ ਮੈਡੀਕਲ ਅਫਸਰ ਪੌਲ ਕੈਲੀ ਦਾ ਮੰਨਣਾ ਹੈ ਕਿ ਕੋਵਿਡ 19 ਅਜੇ ਵੀ ਸਾਡੀ ਜ਼ਿੰਦਗੀ 'ਤੇ ਅਸਰ ਪਾਉਂਦਾ ਰਹੇਗਾ। ਉਹਨਾਂ ਕਿਹਾ ਕਿ ਇਹਦੀਆਂ ਨਵੀਆਂ ਕਿਸਮਾਂ ਸਿਹਤ ਮਾਹਰਾਂ ਲਈ ਆਉਣ ਵਾਲੇ ਸਮੇਂ ਵਿੱਚ ਚੁਣੌਤੀ ਸਾਬਤ ਹੋ ਸਕਦੀਆਂ ਨੇ, ਇਸ ਲਈ ਉਹਨਾਂ ਨੇ ਲੋਕਾਂ ਨੂੰ ਅਜੇ ਕੁਝ ਹੋਰ ਸਮਾਂ ਸਾਵਧਾਨ ਰਹਿਣ ਦੀ ਤਾਕੀਦ ਕੀਤੀ ਹੈ। ਆਸਟ੍ਰੇਲੀਅਨ ਸਰਕਾਰ ਨੇ ਹੇਗ ਕਨਵੈਨਸ਼ਨ ਤਹਿਤ ਘਰੇਲੂ ਹਿੰਸਾ ਪੀੜਤਾਂ ਅਤੇ ਉਹਨਾਂ ਦੇ ਬੱਚਿਆਂ ਸੰਬੰਧੀ ਨਵੇਂ ਨਿਯਮ ਲਿਆਉਣ ਦਾ ਐਲਾਨ ਕੀਤਾ ਹੈ। ਇਹਦੇ ਚੱਲਦਿਆਂ ਹੁਣ ਇੱਕ ਮਾਪੇ ਦੀ ਰਜ਼ਾਮੰਦੀ ਨਾਲ ਬੱਚੇ ਨੂੰ ਮੁਲਕ ਤੋਂ ਬਾਹਰ ਨਹੀਂ ਲਿਜਾਇਆ ਜਾ ਸਕੇਗਾ। ਇਸ ਲਈ ਹੁਣ ਦੋਨਾਂ ਧਿਰਾਂ ਦੀ ਸਹਿਮਤੀ ਜ਼ਰੂਰੀ ਹੋਵੇਗੀ, ਪਰ ਕੁਝ ਮਾਹਰਾਂ ਨੇ ਇਹਦੇ ਮਾੜੇ ਨਤੀਜੇ ਸਾਹਮਣੇ ਆਉਣ ਦੀ ਚੇਤਾਵਨੀ ਦਿੱਤੀ ਹੈ। ਖਾਸ ਕਰ ਉਦੋਂ ਜਦੋਂ ਕੋਈ ਘਰੇਲੂ ਹਿੰਸਾ ਪੀੜਤ ਦੇਸ਼ ਛੱਡਣ ਦੀ ਕੋਸ਼ਿਸ਼ ਕਰਨਗੇ ਤਾਂ ਉਹਨਾਂ ਨੂੰ ਬੱਚਿਆਂ ਖਾਤਰ ਹਾਲਾਤ ਨਾਲ ਸਮਝੌਤਾ ਕਰਨਾ ਪੈ ਸਕਦਾ ਹੈ। ਅਟਾਰਨੀ ਜਨਰਲ ਮਾਰਕ ਟ੍ਰੈਫਸ ਨੇ ਆਖਿਆ ਕਿ ਇਸ ਸਿਲਸਿਲੇ 'ਚ ਖਾਸ ਧਿਆਨ ਰੱਖਿਆ ਜਾਏਗਾ ਅਤੇ ਕੇਸ ਦਰ ਕੇਸ ਫੈਸਲੇ ਲਏ ਜਾਣਗੇ।
We don't want it to be in any doubt for any court that is considering what happens in these Hague Convention cases, which is ordering potentially the return of children to another jurisdiction. We don't want there to be any doubt at all that family and domestic violence can be taken into account. And now, with these new regulations, there won't be any doubt.
ਮੈਲਬਨ ਦੇ ਸੇਂਟ ਬੇਸਲ ਏਜ ਕੇਅਰ ਦੇ 2 ਸੀਨੀਅਰ ਅਧਿਕਾਰੀਆਂ ਨੂੰ ਹੁਣ ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ। ਅਦਾਰੇ ਦੇ ਚੇਅਰਮੈਨ ਕੌਨ ਕੌਂਟਿਸ ਅਤੇ ਨਰਸਿੰਗ ਦੀ ਡਾਇਰੈਕਟਰ ਵਿੱਕੀ ਕੌਸ ਨੇ ਇਸ ਸਿਲਸਿਲੇ ਵਿੱਚ ਕੋਈ ਵੀ ਬਿਆਨ ਨਾ ਦੇਣ ਦੀ ਅਰਜ਼ੀ ਪਾਈ ਸੀ, ਜੋ ਕਿ ਵਿਕਟੋਰੀਅਨ ਕੋਰਟ ਆਫ ਅਪੀਲ ਵਜੋਂ ਹੁਣ ਠੁਕਰਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਕੋਵਿਡ 19 ਪ੍ਰਕੋਪ ਦੌਰਾਨ ਇਸ ਬਜ਼ੁਰਗ ਸਾਂਭ ਸੰਭਾਲ ਕੇਂਦਰ ਦੇ 94 ਲੋਕਾਂ ਅਤੇ 94 ਸਟਾਫ ਮੈਂਬਰਾਂ ਨੂੰ ਕੋਵਿਡ 19 ਦੀ ਲਾਗ ਲੱਗੀ ਸੀ। ਇਸ ਦੌਰਾਨ 45 ਬਜ਼ੁਰਗਾਂ ਦੀ ਕੋਵਿਡ 19 ਕਰਕੇ ਮੌਤ ਹੋ ਗਈ ਸੀ, ਜਦਕਿ 5 ਹੋਰਨਾਂ ਨੂੰ ਅਦਾਰੇ ਦੀ ਲਾਪਰਵਾਹੀ ਕਾਰਨ ਜਾਨ ਦੀ ਬਾਜ਼ੀ ਹਾਰਨੀ ਪਈ ਸੀ। ਸਾਈਕੋਲੋਜੀ ਜਾਂ ਮਾਨਸਿਕ ਸਿਹਤ ਸੇਵਾਵਾਂ ਲਈ ਮਾਹਰਾਂ ਨਾਲ ਦਿੱਤੀਆਂ ਜਾਂਦੀਆਂ ਸਾਲਾਨਾ ਅਪੁਆਇੰਟਮੈਂਟਸ ਨੂੰ 20 ਤੋਂ ਘਟਾ ਕੇ 10 ਕੀਤਾ ਜਾ ਰਿਹਾ ਹੈ। ਕੋਵਿਡ 19 ਦੌਰਾਨ ਮਾਨਸਿਕ ਤਣਾਅ ਤੋਂ ਪੀੜਤ ਲੋਕਾਂ ਲਈ ਇਹ ਸਹੂਲਤ ਦਿੱਤੀ ਗਈ ਸੀ। ਸਿਹਤ ਸੁਵਿਧਾਵਾਂ ਦੇ ਮੰਤਰੀ ਮਾਰਕ ਪਟਲਰ ਮੁਤਾਬਕ ਇਸ ਪਿਛਲੀ ਕਟੌਤੀ ਪਿਛਲਾ ਕਾਰਨ ਲੋੜਵੰਦਾਂ ਲਈ ਲੱਗੀਆਂ ਲੰਬੀਆਂ ਕਤਾਰਾਂ ਹਨ।
The evaluation found that all of the additional services went to existing patients and that the number of new patients who were able to get into the system and get access to psychology service actually declined by 7% over the course of that period. It also found that all of the growth in services went to the highest income Australians, with the lowest income Australians actually receiving fewer services over this period than they had before the introduction of the additional 10.
ਸਰਕਾਰ ਦੁਆਰਾ ਗ੍ਰੀਨਹਾਊਸ ਗੈਸਾਂ ਦੀ ਕਟੌਤੀ ਲਈ ਲਿਆਂਦੇ ਜਾ ਰਹੇ ਸੁਝਾਵਾਂ ਤਹਿਤ ਹੁਣ ਵੱਡੀਆਂ ਕੰਪਨੀਆਂ ਨੂੰ ਅਧਿਕਾਰਤ ਤੌਰ 'ਤੇ ਜਾਣਕਾਰੀ ਦੇਣੀ ਪਿਆ ਕਰੇਗੀ ਕਿ ਉਹਨਾਂ ਇਸ ਕਟੌਤੀ ਵਿੱਚ ਯੋਗਦਾਨ ਪਾਉਣ ਲਈ ਸੰਭਾਵੀ ਤੌਰ 'ਤੇ ਕੀ ਕੀਤਾ ਹੈ। ਟ੍ਰੈਡਰ ਜਿਮ ਚਾਮਰਜ਼ ਅਨੁਸਾਰ ਤਕਰੀਬਨ ਅੱਧੀਆਂ ਤੋਂ ਵੱਧ ਆਸਟ੍ਰੇਲੀਅਨ ਕੰਪਨੀਆਂ ਪਹਿਲਾਂ ਹੀ ਇਹ ਜਾਣਕਾਰੀ ਸਾਂਝੀ ਕਰ ਰਹੀਆਂ ਨੇ, ਜਦਕਿ ਇਸ ਸੂਚੀ ਵਿੱਚ ਹੁਣ ਕੁਝ ਹੋਰ ਵੱਡੇ ਨਾਂ ਵੀ ਸ਼ਾਮਲ ਹੋ ਜਾਣਗੇ।
Investors need investable information and Australian firms need to make credible disclosures to remain competitive in global capital markets. Any sort of guidance gap in Australia has the potential to quickly become an even greater investment gap. So the reality is that there's no turning back here. There's no use waiting until it's too late to act on these fronts. Global markets are on the move, and countries left waiting will get wedged.
Indo-Pacific khitte vich cyber security de khatre nu paampdeyan mulkan vichale sanje uddam di lod te zor ditta ja reha hai. Monash University vallon Oceania Cyber Security Center naal milke ik program leak kiya ja reha hai jis tahat sambhavi khatreyan nu paampdeyan is sambandhi computer training de program ulike jaange. Monash University de associate professor Ron Steinfield ne is sambandhi eh verve sanje kite han.
In our new Monash University program, funded by the U.S. Department of State, we will train organizations and government entities in the Indo-Pacific countries to protect against cyber attacks from quantum computers. And this is a completely free program for participating nations. There is an urgent need for strengthening cybersecurity in our neighboring countries, which are more vulnerable to attacks, as seen, for example, in the recent incident in Vanuatu.
ਭਾਰਤ ਤੇ ਪੰਜਾਬ ਨਾਲ ਸੰਬੰਧਿਤ ਖਬਰਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਪੰਜਾਬੀ ਡਾਇਰੀ ਵਿੱਚ ਪੇਸ਼ ਕੀਤੀਆਂ ਜਾਣਗੀਆਂ ਅਤੇ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ। ਆਸਟ੍ਰੇਲੀਆ ਨੇ ਐਡੀਲੇਡ ਓਵਲ 'ਚ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਵੈਸਟਇੰਡੀਜ਼ ਨੂੰ 419 ਦੌੜਾਂ ਨਾਲ ਹਰਾ ਕੇ ਟੈਸਟ ਲੜੀ 2-0 ਨਾਲ ਜਿੱਤ ਲਈ ਹੈ। ਆਸਟ੍ਰੇਲੀਆ ਦੀ ਟੀਮ ਵੱਲੋਂ ਜਿੱਤ ਲਈ ਮਿਲੇ 497 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਸਟਇੰਡੀਜ਼ ਦੀ ਟੀਮ ਆਸਟ੍ਰੇਲੀਅਨ ਗੇਂਦਬਾਜ਼ਾਂ ਮਿਸ਼ਲ ਸਟਾਕ, ਸਕਾਟ ਬੋਲੈਂਡ ਅਤੇ ਮਾਈਕਲ ਨੇਸੇਟ ਦੀ ਕਸਮੀ ਗੇਂਦਬਾਜ਼ੀ ਅੱਗੇ ਸਿਰਫ 77 ਦੌੜਾਂ ਹੀ ਬਣਾ ਸਕੀ। ਆਸਟ੍ਰੇਲੀਆ ਵੱਲੋਂ ਸਟਾਕ, ਬੋਲੈਂਡ ਅਤੇ ਮਾਈਕਲ ਨੇ 3-3 ਵਿਕਟਾਂ ਹਾਸਲ ਕੀਤੀਆਂ। ਆਸਟ੍ਰੇਲੀਆ ਨੇ ਪਹਿਲੀ ਪਾਰੀ ਵਿੱਚ ਸ਼ਾਨਦਾਰ 511 ਦੌੜਾਂ ਬਣਾਈਆਂ ਸਨ, ਜਦਕਿ ਵੈਸਟਇੰਡੀਜ਼ ਦੀ ਟੀਮ 214 ਦੌੜਾਂ ਹੀ ਬਣਾ ਸਕੀ ਸੀ। ਆਸਟ੍ਰੇਲੀਆ ਨੂੰ ਪਹਿਲੀ ਪਾਰੀ ਦੇ ਆਧਾਰ 'ਤੇ 297 ਦੌੜਾਂ ਦੀ ਲੀਡ ਮਿਲੀ ਸੀ ਅਤੇ ਟੀਮ ਨੇ ਦੂਜੀ ਪਾਰੀ 'ਚ 199 ਦੌੜਾਂ ਬਣਾਉਂਦਿਆਂ ਵੈਸਟਇੰਡੀਜ਼ ਨੂੰ ਜਿੱਤ ਲਈ 497 ਦੌੜਾਂ ਦੀ ਚੁਣੌਤੀ ਦਿੱਤੀ ਸੀ। ਆਸਟ੍ਰੇਲੀਆ ਦੇ ਟ੍ਰੈਵਿਸ ਹੈਡ ਨੂੰ ਪਹਿਲੀ ਪਾਰੀ 'ਚ 175 ਦੌੜਾਂ ਬਣਾਉਣ ਬਦਲੇ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ, ਜਦਕਿ ਮਾਰਨਸ ਲਬੁਸ਼ੈਨ ਨੂੰ ਪਲੇਅਰ ਆਫ਼ ਦੀ ਸੀਰੀਜ਼ ਵਜੋਂ ਮਾਣ ਦਿੱਤਾ ਗਿਆ। ਆਸਟ੍ਰੇਲੀਆ ਨੇ ਪਰਥ ਵਿੱਚ ਖੇਡਿਆ ਗਿਆ ਪਹਿਲਾ ਟੈਸਟ 164 ਦੌੜਾਂ ਨਾਲ ਜਿੱਤਿਆ ਸੀ। ਭਾਰਤੀ ਔਰਤਾਂ ਦੀ ਕ੍ਰਿਕਟ ਟੀਮ ਨੇ ਮੁੰਬਈ ਵਿੱਚ ਖੇਡੇ ਗਏ ਦੂਜੇ T20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਆਸਟ੍ਰੇਲੀਆ ਨੂੰ ਸੁਪਰ ਓਵਰ ਵਿੱਚ ਹਰਾ ਕੇ 5 ਮੈਚਾਂ ਦੀ ਲੜੀ 1-1 ਨਾਲ ਹੁਣ ਬਰਾਬਰ ਕਰ ਦਿੱਤੀ ਹੈ। ਭਾਰਤ ਨੇ ਇਹਦੇ ਨਾਲ ਹੀ ਆਸਟ੍ਰੇਲੀਆ ਦੇ ਪਿਛਲੇ 16 T20 ਮੈਚ ਦੀ ਜੇਤੂ ਮੁਹਿੰਮ ਉੱਤੇ ਵੀ ਰੋਕ ਲਾ ਦਿੱਤੀ ਹੈ। ਆਸਟ੍ਰੇਲੀਆ ਦੀ 2022 ਵਿੱਚ ਕਿਸੇ ਵੀ ਵੰਨਗੀ ਵਿੱਚ ਇਹ ਪਹਿਲੀ ਹਾਰ ਹੈ। ਦੱਸਦੇ ਜਾਈਏ ਕਿ ਆਸਟ੍ਰੇਲੀਆ ਦੇ 188 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਸਮ੍ਰਿਤੀ ਮੰਦਾਨਾ ਦੀਆਂ 79, ਸ਼ਿਫਾਲੀ ਵਰਮਾ ਦੀਆਂ 34 ਅਤੇ ਕਪਤਾਨ ਹਰਮਨਪ੍ਰੀਤ ਕੌਰ ਦੀਆਂ 21 ਦੌੜਾਂ ਦੇ ਦਮ 'ਤੇ 5 ਵਿਕਟਾਂ 'ਤੇ 187 ਦੌੜਾਂ ਬਣਾਈਆਂ ਸਨ। ਸੁਪਰ ਓਵਰ ਵਿੱਚ ਵੀ ਭਾਰਤ ਲਈ ਸਮ੍ਰਿਤੀ ਮੰਦਾਨਾ ਦੁਆਰਾ ਮਾਰੇ ਚੌਕੇ ਛਿੱਕੇ ਕੰਮ ਆਏ। ਇਸ ਖੇਡ ਖਬਰ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਮੁਦਰਾ ਦੀ ਬਦਲਦਰ। ਕਰੰਸੀ ਦੀ ਬਦਲਦਰ ਦੇ ਲਿਹਾਜ਼ ਨਾਲ 1 ਆਸਟ੍ਰੇਲੀਅਨ ਡਾਲਰ ਭਾਰਤ ਦੇ 55 ਰੁਪਏ 95 ਪੈਸੇ, ਪਾਕਿਸਤਾਨ ਦੇ 152 ਰੁਪਏ 31 ਪੈਸੇ ਅਤੇ ਅਮਰੀਕਾ ਦੇ 68 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਪੇਸ਼ ਨੇ ਕੱਲ੍ਹ ਦੇ ਮੌਸਮ ਸੰਬੰਧੀ ਜ਼ਰੂਰੀ ਵੇਰਵੇ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਮੰਗਲਵਾਰ ਨੂੰ ਪਰਥ ਵਿੱਚ ਬੱਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 27 ਡਿਗਰੀ, ਐਡੀਲੇਡ, ਮੈਲਬਰਨ ਅਤੇ ਹੋਬਰਟ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ, ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 20, 18 ਅਤੇ 17 ਡਿਗਰੀ, ਕੈਨਬਰਾ ਵਿੱਚ ਬੱਦਲਵਾਈ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 19 ਡਿਗਰੀ, ਵਲਨਗੋਂਗ, ਸਿਡਨੀ ਅਤੇ ਨਿਊ ਕਾਸਲ 'ਚ ਧੁੱਪ ਚੜ੍ਹੇ, ਜ਼ਿਆਦਾ ਤੋਂ ਵੱਧ ਤਾਪਮਾਨ 24, 26 ਅਤੇ 27 ਡਿਗਰੀ, ਬ੍ਰਿਸਬਨ ਵਿੱਚ ਹਲਕੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ, ਵੱਧ ਤੋਂ ਵੱਧ ਤਾਪਮਾਨ 29 ਡਿਗਰੀ, ਅਤੇ ਕੇਨਸ ਅਤੇ ਡਾਰਵਿਨ ਵਿੱਚ ਬੱਦਲਵਾਈ ਜਾਂ ਹਲਕੀ ਬਾਛੜ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 34 ਡਿਗਰੀ। ਇਹਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ।